ਉਹ ਸਾਧੂ ਹੁੰਦੇ ਨੇ, ਜਾਂ ਧੂਣੀਆਂ ਤਾਪ ਰਹੇ ਨੇ, ਜਾਂ ਜਲ ਧਾਰੇ ਕਰ ਰਹੇ ਨੇ, ਮਹਾਰਾਜ ਉਹ ਸਾਧੂ ਹੁੰਦੇ ਨੇ। ਕੁਛ ਸਮਝ ਚ ਨਹੀਂ ਆਉਂਦਾ ਸਾਡੇ ਬਾਣੀ ਦਾ, ਜਦ ਅਸੀਂ ਹੁਕਮ ਮੰਨਦੇ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ, ਜਦੋਂ ਸੰਸਾ ਪੈ ਗਿਆ ਫਿਰ ਗਾਂ ਜਾ ਕੇ ਕੀ ਵੀ ਫਾਇਦਾ ਕੋਈ ਨਹੀਂ ਹੁੰਦਾ। ਕਿਰਪਾ ਕਰਕੇ ਆਪ ਇਸ ਗੱਲ ਦਾ ਨਿਰਣਾ ਕਰੋ ਵੀ ਸਾਧੂ ਕੀ ਹੁੰਦਾ, ਤੇ ਅੱਗੇ ਵਾਸਤੇ ਵੀ ਪਤਾ ਲੱਗ ਜਾਵੇ ਗੁਰਸਿੱਖਾਂ ਨੂੰ ਕਿ ਜਿਹਨਾਂ ਸੰਤਾਂ ਦਾ ਜ਼ਿਕਰ ਆਪ ਕਰਦੇ ਹੋ, ਜਿਹੜੇ ਵੱਡੇ ਪ੍ਰਵਾਨ ਹੋਈਆਂ ਹੋਈਆਂ ਰੂਹਾਂ ਨੇ, ਪੰਜ ਪ੍ਰਵਾਨ ਪੰਜ ਪ੍ਰਧਾਨ ਪਾਤਸ਼ਾਹ, ਫਿਰ ਅਸੀਂ ਉਹਨਾਂ ਦਾ ਨਿਰਾਦਰ ਨਾ ਕਰੀਏ, ਉਹਨਾਂ ਦਾ ਆਦਰ ਸਤਿਕਾਰ ਪੂਰੀ ਤਰ੍ਹਾਂ ਨਾਲ ਕਰੀਏ ਜਿਸ ਤਰ੍ਹਾਂ ਆਪਦੀ ਬਾਣੀ 'ਚ ਆਉਂਦਾ ਹੈ। ਲੇਕਿਨ ਆਪ ਕਿਰਪਾ ਕਰਕੇ ਇਸ ਗੱਲ ਦਾ ਨਿਰਣਾ ਕਰਕੇ ਦੱਸੋ, ਸਾਨੂੰ ਪਤਾ ਲੱਗ ਜਾਵੇ ਵੀ ਇਹ ਸਾਧੂ ਹੈ ਐਵੇਂ ਹੀ ਭੇਖਧਾਰੀ ਫਿਰਦਾ। ਗੁਰੂ ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਆਂ, ਸਾਧੂ ਸੰਤ ਗੁਰਮੁਖ ਗੁਰਸਿੱਖ ਬ੍ਰਹਮ ਗਿਆਨੀ ਜਨ ਸੇਵਕ ਸਾਰੇ ਇੱਕੋ ਚੀਜ਼ ਨੂੰ ਕਹਿੰਦੇ ਨੇ, ਹਰੇਕ ਦਾ ਦਰਜਾ ਇੱਕੋ ਜਿਹਾ, ਪਰ ਉਹਨਾਂ ਦੇ ਲੱਛਣ ਹੋਇਆ ਕਰਦੇ ਨੇ, ਭੇਖ ਨਹੀਂ ਹੋਇਆ ਕਰਦਾ। ਭੇਖ ਦੇ ਵਿੱਚ ਆਦਮੀ ਭੁੱਲ ਜਾਂਦਾ, ਭੇਖ ਇੱਕ ਪਖੰਡ ਹੋਇਆ ਕਰਦਾ। ਭੇਖ ਤਾਰ ਲਓ ਬੰਦੇ ਮਾਰ ਕੇ, ਪਤਾ ਨਾ ਹੋਵੇ ਕਿਸੇ ਨੂੰ ਲੋਕ ਪੈ ਹੀ ਮੱਥਾ ਟੇਕੀ ਜਾਣਗੇ ਵੀ ਆਹ ਤਾਂ ਬੜੇ ਸਾਧੂ ਵਧੀਆ ਆ ਗਏ। ਜਿਹੋ ਜਿਹੇ ਪ੍ਰਚੰਤ ਭੇਖ ਹੈ ਉਹ ਜਿਹੇ ਧਾਰ ਲਓ, ਉਹ ਜਿਹੇ ਨੂੰ ਲੋਕ ਮੰਨਣਾ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਨਾ, ਇਹ ਗੱਲ ਅਸੀਂ ਨਹੀਂ ਦੱਸਦੇ। ਕਹਿੰਦੇ ਸੰਤਾਂ ਦੇ ਜਿਹੜੇ ਲੱਛਣ ਨੇ, ਛੇ ਲੱਛਣ ਵੱਡੇ ਵੱਡੇ ਹੋਇਆ ਕਰਦੇ ਨੇ, ਉਹਨਾਂ ਦੀ ਪਛਾਣ ਕਰੋ, ਉਹਨਾਂ ਨੂੰ ਪਰਖ। ਕਹਿੰਦੇ ਜਿਹੜਾ ਪਹਿਲਾ ਲੱਛਣ ਹੈ ਉਹ ਹੋਇਆ ਕਰਦਾ ਕਿ ਉਹ ਹਰ ਵਕਤ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਦੇ ਅੰਦਰੋਂ ਕਦੇ ਨਾਮ ਦੀ ਧੁਨ ਬੰਦ ਨਹੀਂ ਹੋਇਆ ਕਰਦੀ। ਦੂਸਰਾ ਇਹ ਹੈ ਕਿ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਨੂੰ ਅੰਦਰ ਬਾਹਰ ਹਰੇਕ ਚੀਜ਼ ਦੇ ਵਿੱਚ ਰਮਿਆ ਹੋਇਆ ਦੇਖਦੇ ਨੇ, ਇਸ ਤਰ੍ਹਾਂ ਫਰਮਾਨ ਕਰਦੇ।
ਉਹਨਾਂ ਸਾਰੀਆਂ ਘਟਾਂ ਦੇ ਅੰਦਰ ਦੇਖਦਾ ਜੋਤ ਸਰੂਪ
ਆਹ
ਮਹਾਰਾਜ ਕਹਿਣ ਲੱਗੇ ਗੁਰੂ ਛੇਵੇਂ ਪਾਤਸ਼ਾਹ ਕਿ ਭਾਈ ਤੀਰੋ ਉਹਦੀ ਦ੍ਰਿਸ਼ਟੀ ਇਹ ਹੁੰਦੀ ਹੈ ਕਿ ਚੋਰ ਸਾਧ ਸਭ ਬਰਨ ਪਛਾਣ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖਦਾ ਹੈ। ਮੰਤਰਨ ਰਾਮ ਨਾਮ ਧਿਆਨ ਸਰਵੱਤਰ ਪੂਰਨ ਧਿਆਨ ਰੱਖਦਾ ਜੋ ਸਾਰੇ ਪਰਿਪੂਰਨ ਹਰੇਕ ਦੇ ਵਿੱਚ ਪਰਮੇਸ਼ਰ ਦੇਖਦਾ। ਸੰਤ ਬਾਬਾ ਹਰ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਤੋਂ ਜਦੋਂ ਆਉਂਦੇ ਨੇ ਨਾਲ ਇੱਕ ਸਿੱਖ ਰਲ ਗਿਆ ਬਿੰਦੀਆ ਚੱਲ ਦੇ ਜੰਗਲਾਂ ਚ ਆ ਕੇ ਸੜਕ ਦੇ ਉੱਤੇ ਸ਼ੇਰ ਖੜਾ ਉਹ ਸਿੱਖ ਨੂੰ ਤਾਂ ਸ਼ੇਰ ਦੇਖਦੀ ਸਾਰ ਬਹੁਤ ਡਰ ਲੱਗਿਆ ਘਬਰਾ ਗਿਆ ਤੇ ਉੱਥੇ ਹੀ ਦਰਖਤ ਤੇ ਚੜ੍ਹਨ ਦਾ ਯਤਨ ਕੀਤਾ। ਮਹਾਂਪੁਰਸ਼ ਚਲੇ ਗਏ ਸ਼ੇਰ ਦੇ ਕੋਲ ਚਲੇ ਗਏ ਉਸੇ ਤਰ੍ਹਾਂ ਨਾ ਡਰੇ ਨਾ ਕੁਛ ਹੋਰ ਸਮਝਿਆ ਤੇ ਸ਼ੇਰ ਨੇ ਸੁੰਘਿਆ ਸੁੰਘ ਕੇ ਛਾਲ ਮਾਰੀ ਜੰਗਲ ਚਲੇ ਗਏ। ਇਹ ਪਿੱਛੇ ਜਾ ਕੇ ਰਹੇ ਬਹੁਤ ਘਬਰਾਏ ਹੋਏ ਬਾਬਾ ਜੀ ਅੱਜ ਤਾਂ ਬਚ ਗਏ। ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਉਹ ਦਰਖਤ ਦੇ ਕੋਲ ਸ਼ੇਰ ਖੜਾ ਸੀ ਤੁਹਾਡੇ ਕੋਲ ਤੁਹਾਨੂੰ ਸੁੰਘਦਾ ਸੀ। ਉਹ ਮੁਸਕਰਾ ਪਏ ਮਹਾਂਪੁਰਸ਼ ਕਹਿਣ ਲੱਗੇ ਮਹਾਰਾਜ ਸ਼ੇਰ ਤੋਂ ਡਰ ਨਹੀਂ ਲੱਗਿਆ। ਕਹਿੰਦੇ ਪ੍ਰੇਮੀਆਂ ਜਿਹਨੂੰ ਸ਼ੇਰ ਸ਼ੇਰ ਦਿਸਦਾ ਉਹਨੂੰ ਡਰ ਲੱਗਦਾ ਹੁੰਦਾ। ਸਾਨੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੁਣ ਦਿਸਦਾ ਹੀ ਨਹੀਂ ਕੁਛ ਸਭ ਦੇ। ਬਾਬਾ ਭਾਗ ਸਿੰਘ ਜੀ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ 22 ਸਾਲ ਦੀ ਉਮਰ ਹੈ ਉਸ ਵੇਲੇ। ਇਸੇ ਜੰਗਲ ਦੇ ਵਿੱਚ ਜਾ ਕੇ ਸ਼ਾਮ ਹੋ ਗਈ ਇੱਕ ਸਰੋਵਰ ਦੇ ਕੰਢੇ ਬੈਠੇ ਨੇ ਨੇੜੇ ਪਿੰਡ ਹੈ ਉਹ ਪਿੰਡ ਵਾਲੇ ਨੇ ਕਿਸੇ ਨੇ ਦੇਖ ਲਿਆ ਵੀ ਇੱਕ ਸਾਧੂ ਸਰੋਵਰ ਦੇ ਕੰਢੇ ਬੈਠਾ ਹੈ। 5-7 ਬੰਦੇ ਰਲ ਕੇ ਆਏ ਕਹਿੰਦੇ ਸੰਤ ਜੀ ਇੱਥੇ ਨਾ ਬੈਠੋ। ਕਹਿੰਦੇ ਕੀ ਗੱਲ? ਕਹਿੰਦੇ ਪਾਣੀ ਹੈ ਨਹੀਂ ਹੋਰ ਕਿਤੇ ਤੇ ਰਾਤ ਨੂੰ ਇੱਥੇ ਸ਼ੇਰ ਪਾਣੀ ਪੀਣ ਆਉਂਦੇ ਨੇ ਤੇ ਨੁਕਸਾਨ ਕਰ ਦੇਣਗੇ ਆਪਦਾ। ਕਹਿੰਦੇ ਕੋਈ ਨੀ ਭਾਈ ਅਸੀਂ ਤਾਂ ਇੱਥੇ ਹੀ ਬੈਠਾਂਗੇ ਸੁਤੰਤਰ ਥਾਂ ਹੈ। ਰਾਤ ਬੈਠੇ ਰਹੇ ਆਪ ਦੂਸਰੇ ਦਿਨ ਸਵੇਰੇ ਹੀ ਪਿੰਡ ਚ ਗੱਲ ਚੱਲੀ ਵੀ ਉਹ ਸਾਧੂ ਨੂੰ ਤਾਂ ਸ਼ੇਰ ਖਾ ਗਏ ਹੋਏ ਨੇ ਦੇਖਣ ਵਾਸਤੇ ਆਉਂਦੇ ਨੇ ਪੈਣ ਪਛਾਣ ਲਈ ਵੀ ਇੱਥੋਂ ਦੀ ਸ਼ੇਰ ਆਏ ਨੇ ਇੱਕ ਨਹੀਂ ਆਇਆ ਕਈ ਆਏ ਨੇ ਤੇ ਪਾਣੀ ਪੀਤਾ ਕੋਲ ਦੀ ਲੰਘ ਕੇ ਤੇ ਇਹਨਾਂ ਦੇ ਕੋਲ ਖੜੇ ਰਹੇ ਨੇ ਸ਼ੇਰ ਉਸ ਵੇਲੇ ਚਰਨਾਂ ਤੇ ਪੈ ਗਏ। ਕਹਿੰਦੇ ਮਹਾਰਾਜ ਸ਼ੇਰਾਂ ਨੇ ਤਾਂ ਤੁਹਾਨੂੰ ਖਾਧਾ ਨਹੀਂ ਤੁਹਾਡੇ ਕੋਲ ਬੈਠੇ ਰਹੇ। ਕਹਿੰਦੇ ਪ੍ਰੇਮੀਓ ਦ੍ਰਿਸ਼ਟੀ ਚ ਫਰਕ ਹੁੰਦਾ ਸਾਨੂੰ ਨੀ ਸ਼ੇਰ ਦਿਖਿਆ ਸਾਨੂੰ ਤਾਂ ਹੁਣ ਗੁਰੂ ਨਾਨਕ ਸਾਹਿਬ ਇਹ ਹਰ ਥਾਂ ਨਜ਼ਰ ਆ। ਇੱਕ ਮਿਸਾਲ ਨਹੀਂ ਹੈ ਬੇਅੰਤ ਮਿਸਾਲਾਂ ਐਸੀਆਂ ਹੈ ਕਿਉਂਕਿ ਧਿਆਨ ਪਰਮੇਸ਼ਰ ਚ ਪ੍ਰਪੱਕ ਹੋ ਜਾਂਦਾ ਹੋਰ ਦਿਸਦਾ ਨਹੀਂ। ਗੁਰੇ ਦਿਖਾਇਓ ਲੋਇਨਾ ਈ ਤੈ ਊਤੈ ਘੱਟ 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 ਤੂੰ ਹੀ ਮੋਇਨ ਇੱਕੋ ਹੀ ਨਜ਼ਰ ਆਉਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦਾ ਧਿਆਨ ਪੂਰਨ ਹੁੰਦਾ ਦੂਸਰਾ ਹੁੰਦਾ ਗਿਆਨ ਸਮ ਦੁੱਖ ਸੁਖਮ ਜੁਗਤ ਨਿਰਮਲ ਨਿਰਮੈਲ ਤੇ ਦੁੱਖ ਨੂੰ ਤੇ ਸੁਖ ਨੂੰ ਸਮਾਨ ਜਾਣਦੇ ਨੇ ਦੋਹਾਂ ਚ ਕੋਈ ਫਰਕ ਨਹੀਂ ਸਮਝਦੇ। ਦੁੱਖ ਆ ਜਾਵੇ ਤਾਂ ਵੀ ਕੇਤਿਆਂ ਦੂਹ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਏ ਜੇ ਭੁੱਖ ਦੇ ਤਾਂ ਇਹ ਤੀ ਰਾਜਾ ਦੁੱਖ ਵਿੱਚ ਸੂਖ ਮਨਾਏ। ਕਹਿੰਦੇ ਬਿਰਤੀ ਹੁੰਦੀ ਹੈ ਸਮ ਬਿਰਤੀ ਚ ਰਹਿੰਦੇ ਨੇ ਸਮਤਾ ਤੇ ਹਰ ਵਕਤ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ। ਜੁਗਤ ਕਹਿੰਦੇ ਨੇ ਜੁੜਨ ਨੂੰ ਨਿਰਮਲ ਨਿਰਵੈਰ ਨੇ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ। ਤੀਸਰਾ ਇਹ ਹੁੰਦਾ ਹੈ ਕਿ ਉਹ ਕਿਸੇ ਦੇ ਨਾਲ ਵੀ ਗੁੱਸੇ ਨਹੀਂ ਹੁੰਦੇ ਕਿਸੇ ਦੇ ਨਾਲ ਵੈਰ ਨਹੀਂ ਬਣਦੇ। ਜੇ ਵੈਰੀ ਵੀ ਉਹਨਾਂ ਕੋਲ ਆ ਜਾਵੇ ਉਹਨੂੰ ਵੀ ਉਪਦੇਸ਼ ਉਸੇ ਤਰ੍ਹਾਂ ਦਿੰਦੇ ਨੇ ਜਿਵੇਂ ਮਿੱਤਰ ਨੂੰ ਜਾਣਨ ਵਾਲੇ ਨੂੰ ਦਿੰਦੇ ਨੇ। ਦਿਆਲਨ ਸਰਵੱਤਰ ਜੀ ਆ ਸਾਰੇ ਜੀਆਂ ਦੇ ਉੱਤੇ ਦਿਆਲ ਹੁੰਦੇ ਨੇ। ਪੰਚ ਦੋਖ ਵਿਵਰਜਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਰੰਗ ਇਹਨਾਂ ਨੂੰ ਦੋਖ ਕਹਿੰਦੇ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ। ਜਿਹੜਾ ਇਹਨਾਂ ਦੇ ਨੇੜੇ ਆ ਜਾਵੇ ਉਹਦੇ ਵਿੱਚੋਂ ਵੀ ਕੱਢ ਦਿੰਦੇ ਨੇ। ਭੋਜਨ ਗਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤਾ ਅਲਪ ਹਾਰ ਸੁਰਬ ਸੀ ਨਿੰਦਰਾ ਥੋੜਾ ਖਾਂਦੇ ਨੇ ਥੋੜਾ ਸੌਂਦੇ ਨੇ ਤੇ ਕੀਰਤਨ ਦਾ ਭੋਰਾ ਚੂਰਾ ਹਰ ਵਕਤ ਹਰੀ ਦੇ ਜਸ ਵਿੱਚ ਪ੍ਰਸੰਨ ਰਹਿੰਦੇ ਤੇ ਉਹਨਾਂ ਉੱਤੇ ਮਾਇਆ ਨਹੀਂ ਪੈਂਦੀ ਤੇ ਜਿਵੇਂ ਜਲ ਵਿੱਚ ਕਮਲ ਰਹਿੰਦਾ ਡੁੱਬਦਾ ਨਹੀਂ ਹੈ ਇਸ ਤਰ੍ਹਾਂ ਬਾਲ ਬੱਚਿਆਂ 'ਚ ਰਹਿੰਦੇ ਹੋਏ ਖੇਤੀਆਂ ਪੱਤੀਆਂ ਕਰਦੇ ਹੋਏ ਕਾਰੋਬਾਰ ਕਰਦੇ ਹੋਏ ਨਿਰਲੇਪ ਰਹਿੰਦੇ ਉਹਨਾਂ ਨੂੰ ਕੋਈ ਲੇਪ ਨਹੀਂ ਹੁੰਦਾ ਉਪਦੇਸ਼ ਸਭ ਮਿੱਤਰ ਸਤਰਾ ਭਗਵੰਤ ਭਗਤ ਭਾਵਨਾ ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਸਮ ਉਪਦੇਸ਼ ਦਿੰਦੇ ਅਧਿਸ਼ਟਰ ਕਰਮ ਧਰਮ ਵਾਲਾ ਬੰਦਾ ਜਿਸ ਨੂੰ ਧਰਮਰਾਜ ਕਹਿੰਦੇ ਸੀ ਕਿਉਂਕਿ ਉਹ ਝੂਠ ਨਹੀਂ ਸੀ ਬੋਲਦਾ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਉਹ ਵੀ ਕ੍ਰਿਸ਼ਨ ਮਹਾਰਾਜ ਨੇ ਸਾਰਿਆਂ ਨੇ ਰਲ ਕੇ ਕਿਹਾ ਬਈ ਹਾਰ ਹੋ ਜਾਏਗੀ ਆਪਣੀ ਇਹ ਜਿਹੜਾ ਦਰੋਣਾਚਾਰੀ ਹੈ ਇਹ ਕਿਸੇ ਨੇ ਤੋਂ ਨਹੀਂ ਹਾਰਨਾ ਇਹਦੇ ਕੋਲ ਇੰਨੇ ਅਸਤਰ ਨੇ ਇਹ ਹਾਰ ਨਹੀਂ ਸਕਦਾ ਇਹ ਸਾਰੀ ਫੌਜ ਨੂੰ ਮਾਰ ਸਕਦਾ 45 ਲੱਖ ਫੌਜ ਇਸ ਯੁੱਧ ਵਿੱਚ ਸ਼ਾਮਿਲ ਹੋਈ ਸੀ 18 ਖੂਣੀਆਂ ਸੀ 18 ਕੋਰਾਂ ਜਿਹਨੂੰ ਅੱਜ ਕੱਲ੍ਹ ਕੋਰ ਕਹਿੰਦੇ ਨੇ ਤੇ 18 ਦਿਨਾਂ 'ਚ ਸਾਰੀਆਂ ਖਤਮ ਹੋ ਗਈਆਂ ਸੀ 7 ਬੰਦੇ ਬਚੇ ਸੀ ਉਹ ਕਹਿਣ ਲੱਗੇ ਵੀ ਕੋਈ ਨਹੀਂ ਬਚਣਾ ਇਹਨੇ ਜਿੱਤ ਜਾਣਾ ਹੈ ਇੱਕੋ ਕਮਜ਼ੋਰੀ ਹੈ ਇਹਦੇ ਵਿੱਚ ਜ਼ਬਰਦਸਤ ਉਹ ਕਮਜ਼ੋਰੀ ਨੂੰ ਜੇ ਅਸੀਂ ਵਰਤ ਲਈਏ ਤਾਂ ਇਹ ਮਰ ਸਕਦਾ ਨਹੀਂ ਮਰ ਸਕਦਾ ਕਹਿੰਦੇ ਉਹ ਕੀ ਹੈ ਕਹਿੰਦੇ ਇਹਦਾ ਆਪਣੇ ਪੁੱਤਰ ਦੇ ਨਾਲ ਬਹੁਤ ਮੋਹ ਹੈ ਅਸਥਾਮਾ ਨਾਲ ਉਹ ਅਸਥਾਮਾ ਜੇ ਮਰ ਜਾਵੇ ਇਹ ਲੜ ਨਹੀਂ ਸਕਦਾ ਸ਼ਸਤਰ ਸਿੱਟ ਦੂ ਉਸ ਵੇਲੇ ਇੰਨਾ ਗਮ ਦੇ ਵਿੱਚ ਚਲਿਆ ਜਾਣਾ ਯੁੱਧ ਦਾ ਨੇਮ ਨਹੀਂ ਇਹਨੇ ਪਾਲਣਾ ਆਹ ਕਮਜ਼ੋਰੀ ਹੈ ਇਹਦੇ 'ਚ ਤੇ ਅਸਥਾਮਾ ਨੂੰ ਕਿਵੇਂ ਮਾਰਿਆ ਜਾਵੇ ਉਹ ਆ ਨਹੀਂ ਰਿਹਾ ਸਾਹਮਣੇ ਲੜਾਈ ਤੋਂ ਦੂਰ ਪਿੱਛੇ ਹੈ ਕਹਿੰਦੇ ਫੇਰ ਕਹਿੰਦੇ ਆਪਣੇ ਹੈਗਾ ਹਾਥੀ ਅਸਥਾਮਾ ਇਹ ਹਾਥੀ ਨੂੰ ਆਪਾਂ ਮਾਰ ਦਿੰਦੇ ਹਾਂ ਉਸ ਵੇਲੇ ਅਧਿਸ਼ਟਰ ਅਨਾਊਂਸ ਕਰ ਦੇਵੇ ਅਸਥਾਮਾ ਹਤੋ ਬਈ ਅਸਥਾਮਾ ਮਰ ਗਿਆ ਇਸ ਤੇ ਜਿਹੜੀ ਅਗਲੀ ਗੱਲ ਹੈ ਉਹ ਗੱਲ ਜੇ ਤਾਂ ਇਹਨੇ ਹਾਥੀ ਕਹਿ ਦਿੱਤਾ ਤਾਂ ਉਹ ਫੇਰ ਵੀ ਗੱਲ ਕੋਈ ਨਹੀਂ ਬਣਦੀ ਉਹਨੂੰ ਪਤਾ ਵੀ ਹਾਥੀ ਮਰ ਗਿਆ ਤੇ ਇਹਦੇ ਕਹਾ ਦੋ ਬਈ ਅਸਥਾਮਾ ਮਰ ਗਿਆ ਜਦੋਂ ਇਹਦੇ ਕੋਲ ਆਏ ਅਧਿਸ਼ਟਰ ਕੋਲ ਇਹ ਕਹਿੰਦਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਕਹੂੰਗਾ ਵੀ ਹਾਥੀ ਮਰ ਗਿਆ ਉਹ ਕਹਿੰਦੇ ਨਹੀਂ ਤੂੰ ਐਂ ਕਹਿ ਦੇ ਅਸਥਾਮਾ ਹਤੋ ਕੁੰਚਰੋ ਬਾਡਰ ਐਂ ਕਹਿ ਦੇ ਵੀ ਮੈਨੂੰ ਪਤਾ ਨਹੀਂ ਵੀ ਆਦਮੀ ਮਰਿਆ ਕਿ ਹਾਥੀ ਮਰਿਆ ਏਡਾ ਕਿ ਝੂਠ ਬੁਲਾਉਣਾ ਚਾਹੁੰਦੇ ਸੀ ਇਸ ਗੱਲ ਨੂੰ ਮੰਨ ਗਿਆ ਵੀ ਚੰਗਾ ਮੈਂ ਕਹਿ ਦਿੰਦਾ ਬਈ ਹਾਥੀ ਮਰਿਆ ਆਦਮੀ ਮਰਿਆ ਉਹ ਜਿਸ ਵਕਤ ਇਹਨਾਂ ਨੇ ਕਿਹਾ ਅਸਥਾਮਾ ਹਤੋ ਹਤੋ ਕਹਿਣ ਦੀ ਦੇਰ ਸੀ ਉਸੇ ਵੇਲੇ ਸੰਖ ਵਜਾ ਤੇ ਘੜਿਆਲਾਂ ਵਜਾ ਤੀਆਂ ਵੀ ਅਗਲੀ ਗੱਲ ਨਾ ਸੁਣ ਲਵੇ ਉਹਨੇ ਉਸੇ ਵੇਲੇ ਹਥਿਆਰ ਰੱਖਦੇ ਵੀ ਮੇਰਾ ਪੁੱਤਰ ਮਰ ਗਿਆ ਉਸ ਵੇਲੇ ਉਹ ਮਾਰਿਆ ਗਿਆ ਨਿਸ਼ਸਤਰ ਹੋ ਕੇ ਸੋ ਇਹਦੇ ਕੋਲ ਜਦੋਂ ਸਾਰੇ ਕੌਰਵ ਮਰ ਗਏ ਭੀਮ ਦੇ ਨਾਲ ਯੁੱਧ ਕਰਨਾ ਸੀ ਦੁਰਯੋਧਨ ਨੇ ਦੁਰਯੋਧਨ ਨੂੰ ਇਹ ਪਤਾ ਸੀ ਵੀ ਭੀਮ ਮੇਰੇ ਤੋਂ ਬਹੁਤ ਤਕੜਾ ਹੈ ਤੇ ਮੈਨੂੰ ਮਾਰ ਦਿਓ ਉਸ ਵੇਲੇ ਰਾਤ ਨੂੰ ਅਧਿਸ਼ਟਰ ਦੇ ਕੋਲ ਆਇਆ ਕਹਿੰਦਾ ਭਰਾ ਕੱਲ ਨੂੰ ਮੇਰਾ ਯੁੱਧ ਜਿਹੜਾ ਹੈ ਉਹ ਭੀਮ ਸੈਨ ਨਾਲ ਤੇ ਮੈਨੂੰ ਤੂੰ ਕੋਈ ਤਰੀਕਾ ਦੱਸ ਜਿਹਦੇ ਨਾਲ ਮੈਂ ਬਚ ਜਾਵਾਂ ਤੇ ਮੇਰੀ ਫਤਿਹ ਹੋ ਜਾਵੇ ਹੁਣ ਸਮ ਉਪਦੇਸ਼ ਦੇਣਾ ਸੀ ਇਹਨੇ ਇਹ ਕਹਿਣ ਲੱਗਿਆ ਦੇਖ ਤੈਨੂੰ ਮੈਂ ਇੱਕ ਜੁਗਤ ਦੱਸਦਾ ਜਿਹਦੇ ਨਾਲ ਤੂੰ ਭੀਮ ਦੇ ਉੱਤੇ ਹਾਵੀ ਹੋ ਜਾਏਗਾ ਕਹਿੰਦਾ ਉਹ ਇਹ ਹੈ ਜੁਗਤ ਤੇਰੀ ਮਾਤਾ ਗੰਧਾਰੀ ਨੇ ਜਦ ਤੋਂ ਇਹ ਸੁਣਿਆ ਵੀ ਮੇਰਾ ਪਤੀ ਨੇਤਰਹੀਨ ਹੈ ਉਸੇ ਵੇਲੇ ਤੋਂ ਅੱਖਾਂ ਤੇ ਪੱਟੀ ਬੰਨ ਲਈ ਉਹ ਪਤੀ ਵਰਤਾ ਇਸਤਰੀ ਹੈ ਉਹਦੀਆਂ ਅੱਖਾਂ 'ਚ ਇੰਨਾ ਤੇਜ ਹੈ ਜਿਸ ਦੇ ਉੱਤੇ ਪਹਿਲੀ ਅੱਖ ਪੈ ਜਾਏਗੀ ਉਹਦੀ ਨਿਗਾਹ ਪੈ ਜਾਏਗੀ ਉਹਦਾ ਸਰੀਰ ਸਾਰਾ ਬੱਜਰ ਦਾ ਬਣ ਜਾਏਗਾ ਉਹ ਨਾ ਕੱਟਿਆ ਜਾਵੇਗਾ ਨਾ ਤੋੜਿਆ ਜਾਏਗਾ ਨਾ ਉਹਦੇ ਸੱਟ ਲੱਗੇਗੀ ਤੂੰ ਇਹ ਕਰ ਸਵੇਰੇ ਹੀ ਇਸ਼ਨਾਨ ਕਰਕੇ ਮਾਤਾ ਦੇ ਸਾਹਮਣੇ ਦੀ ਲੰਘ ਜਾ ਤੂੰ ਤੇਰੀ ਹਾਰੇ ਨਹੀਂ ਹੋਣੀ ਤੇ ਜਿਸ ਵਾਤੇ ਇਸ਼ਨਾਨ ਕਰਕੇ ਜਾਂਦਾ ਵਸਤਰ ਲਾ ਦਿੱਤੇ ਇਸ ਨੇ, ਤੇ ਕ੍ਰਿਸ਼ਨ ਮਹਾਰਾਜ ਨੂੰ ਲੱਗਿਆ ਪਤਾ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ, ਭੀਮ ਮਰ ਗਿਆ, ਫਿਰ ਇਹਨਾਂ ਚ ਲੜਨ ਵਾਲਾ ਕਿਹੜਾ ਰਹਿ ਗਿਆ, ਉਹਦਾ ਸਰੀਰ ਵੱਜਰ ਦਾ ਬਣ ਜਾਣਾ, ਕਿਸੇ ਨੇ ਵੀ ਨਹੀਂ ਲੜ ਸਕਣਾ ਦੁਰਯੋਧਨ ਦੇ ਨਾਲ। ਬਈ ਕੋਈ ਤਾਂ ਬਚਣ ਦਾ ਸਾਧਨ ਸੋਚਣਾ ਚਾਹੀਦਾ। ਉਹ ਰਸਤੇ ਚ ਮਿਲ ਗਏ, ਇਹ ਨਗਨ ਹੋਇਆ ਤੁਰਿਆ ਜਾਂਦਾ, ਉਹ ਕਹਿੰਦੇ ਪਾਗਲ ਹੋ ਗਿਆ ਤੂੰ, ਆਹ ਕੀ ਤਾਂ ਸ਼ਕਲ ਬਣਾਈ ਹੈ, ਵਸਤਰ ਤੇਰੇ ਕਿੱਥੇ ਗਏ। ਕਹਿਣ ਲੱਗਿਆ ਮੈਂ ਇਸ ਤਰ੍ਹਾਂ ਦੇ ਨਾਲ ਜਾਣਾ, ਮਾਤਾ ਦੇ ਸਾਹਮਣੇ ਨਹੀਂ ਲੰਘਣਾ। ਕਹਿੰਦੇ ਮੂਰਖਾ, ਮਾਂ ਦੇ ਸਾਹਮਣੇ ਬੱਚਾ ਸੀਗਾ ਉਸ ਵੇਲੇ ਤਾਂ ਠੀਕ ਹੈ, ਤੇਰੇ ਸਰੀਰ ਨੂੰ ਦੇਖਦੀ ਸੀ, ਹੁਣ ਤੂੰ ਸਿਆਣਾ ਹੋ ਗਿਆ, ਇਹ ਤਾਂ ਕੋਈ ਵੀ ਗ੍ਰੰਥ ਨਹੀਂ ਕਹਿੰਦਾ ਵੀ ਮਾਂ ਦੇ ਸਾਹਮਣੇ ਨੰਗੇ ਹੋ ਕੇ ਜਾਓ, ਤੈਨੂੰ ਕਿੰਨਾ ਦੋਸ਼ ਲੱਗੇਗਾ, ਕੰਮ ਤੋਂ ਕੰਮ ਇੰਨਾ ਕਰ, ਲੱਕ ਦੇ ਉੱਤੇ ਪਰਨਾ ਮੰਨ ਲੈ। ਗੱਲ ਸਮਝਾਈ, ਲੱਕ ਤੇ ਪਰਨਾ ਮੰਨ ਲਿਆ, ਤੇ ਜਦੋਂ ਮਾਤਾ ਦੇ ਕੋਲ ਗਿਆ ਕਹਿੰਦਾ ਮਾਤਾ ਮੇਰੇ ਉੱਤੇ ਇੱਕ ਨਿਗਾਹ ਪਾ ਦੇ, ਤੇਰੀ ਆਸ਼ੀਰਵਾਦ ਨਾਲ ਮੈਂ ਜਿੱਤੂ। ਜਦੋਂ ਮਾਤਾ ਨੇ ਖੋਲਿਆ ਅੱਖਾਂ ਤੇ ਨਿਗਾਹ ਪਾਈ, ਸਾਰਾ ਸਰੀਰ ਵੱਜਰ ਦਾ ਬਣ ਗਿਆ, ਉਹਨਾਂ ਥਾਂ ਲੱਕ ਤੋਂ ਕੱਚਾ ਰਹਿ ਗਿਆ। ਤੇ ਜਦੋਂ ਭੀਮ ਸੈਨ ਨਾਲ ਲੜਾਈ ਸ਼ੁਰੂ ਹੋਈ, ਉਸ ਵੇਲੇ ਭੀਮ ਨੂੰ ਸਾਹ ਨਹੀਂ ਆਉਂਦਾ, ਕਿਉਂ ਉਹ ਮਾਰਦਾ ਇਹਦੇ ਸੱਟ ਨਹੀਂ ਲੱਗਦੀ, ਪੱਥਰ ਤੇ ਜੇ ਜੀ ਮਾਰ ਲਈ, ਜੇ ਜੀ ਇਹਦੇ ਮਾਰ ਲਈ, ਸਿਰ ਚ ਮਾਰੀ ਜਾਂਦਾ ਤਾਂ ਨਹੀਂ, ਗਿਰ ਪੈਂਦਾ ਤਾਂ ਵੀ ਕੁਛ ਨਹੀਂ। ਕ੍ਰਿਸ਼ਨ ਨੇ ਫਿਰ ਦੱਸਿਆ ਬਈ ਆ ਜਿਹੜੇ ਇਹਦੇ ਪੱਟ ਨੇ ਉਹ ਕੱਚੇ ਨੇ, ਇੱਥੇ ਮਾਰ, ਉੱਥੇ ਮਾਰਿਆ ਤਾਂ ਉਹ ਮਰਿਆ। ਇਸੇ ਕਰਕੇ ਆਉਂਦਾ ਕਿ ਬਾਰਾਂ ਯੋਜਨ ਛਤਰ ਚੱਲੇ ਤਾਂ ਦੇਹੀ ਗਿਰਜਨ ਨਾ ਖਾਈ, ਗਿਰਜਾ ਤੋਂ ਖਾਏ ਨਹੀਂ ਹੋਇਆ, ਪੱਥਰ ਕੀ ਖਾਣਾ ਸੀ, ਗਿਰਜਾ ਨੇ ਉੱਥੇ ਰੁੜਦਾ ਰਿਹਾ। ਸੋ ਉਹਨੂੰ ਵੀ ਉਪਦੇਸ਼ ਸਮ ਦੇ ਤਾ ਮਿੱਤਰ ਤੇ ਸ਼ਤਰੂ ਨੂੰ, ਕਹਿੰਦੇ ਮਹਾਤਮਾ ਜਿਹੜੇ ਹੁੰਦੇ ਨੇ ਇਹ ਤਾਂ ਫਿਰ ਵੀ ਦੁਨੀਆਂਦਾਰੀ ਦੁਨੀਆਂਦਾਰ ਸੱਚਾ ਬੰਦਾ ਸੀ, ਪਰ ਮਹਾਤਮਾ ਦਾ ਇਹ ਗੁਣ ਹੁੰਦਾ ਜੇ ਬੈਰੀ ਵੀ ਆ ਕੇ ਉਹਨਾਂ ਤੇ ਉਪਦੇਸ਼ ਨਾਮ ਦਾ ਮੰਗੇ ਉਹਨੂੰ ਵੀ ਦੇ ਦਿੰਦੇ ਨੇ, ਜੇ ਬੈਰੀ ਆ ਕੇ ਆਸ਼ੀਰਵਾਦ ਮੰਗੇ ਵੀ ਮਹਾਰਾਜ ਮੈਂ ਤੁਹਾਡੀ ਸਾਰੀ ਜ਼ਿੰਦਗੀ ਵਿਰੋਧਤਾ ਕਰਦੇ ਨੇ, ਤੁਹਾਡੀ ਨਿੰਦਿਆ ਕਰੀ ਹੈ, ਤੁਹਾਨੂੰ ਤੰਗ ਕਰਿਆ ਤੇ ਮੈਨੂੰ ਆ ਬੜੀ ਤੰਗੀ ਆ ਰਹੀ ਹੈ, ਤੇ ਕਿਰਪਾ ਕਰੋ ਮੇਰੇ ਉੱਤੇ। ਉਸ ਵੇਲੇ ਮਹਾਂਪੁਰਸ਼ ਇਹ ਨਹੀਂ ਕਹਿੰਦੇ ਵੀ ਤੂੰ ਤਾਂ ਮੇਰਾ ਬੈਰੀ ਨਹੀਂ ਹੈ, ਤੈਂ ਤਾਂ ਮੈਨੂੰ ਤੰਗ ਕਰਿਆ, ਇਹ ਸੰਤਾਂ ਦਾ ਕੰਮ ਨਹੀਂ ਹੁੰਦਾ, ਦੁਨੀਆਂਦਾਰਾਂ ਦਾ ਹੁੰਦਾ, ਕਿਉਂਕਿ ਜਿਨ੍ਹਾਂ ਦੀ ਦ੍ਰਿਸ਼ਟੀ ਸਮ ਹੋ ਗਈ ਉਹਨਾਂ ਦੀ ਨਿਗਾਹ ਚ ਕੋਈ ਬੈਰੀ ਨਹੀਂ ਹੋਇਆ ਕਰਨਾ, ਉਹਨਾਂ ਦੀ ਨਿਗਾਹ ਹੋਰ ਤਰ੍ਹਾਂ ਹੁੰਦੀ ਹੈ।
ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ।